खबर मिल गई कि तत्रिया तेरे पुत्र उत्ते भी दरवाजा डिग पे
बचारी महारानी चंद कौर नहीं तू रंगे हथा ना शाही करे जा दरवाजे ते खड़ी क्यों पिट रही
बूहे ते कलोती चंद कारी आनदी
Adiós.
ਮਾਤਾ ਸੀ। ਪੰਜਾਬ ਦੇ ਮਹਾਰਾਜੇ ਦੀ ਮਾਤਾ ਔਰ ਉਸਦੀ ਮਹਾਰਾਣੀ ਸ਼ਾਹੀ ਕਿਲ੍ਹੇ ਦੇ ਮੋਹਰੇ ਖੜੀਆਂ ਪਿੱਟ ਰਹੀਆਂ ਸੀ ਔਰ ਉਹਨਾਂ ਦੀ ਕੋਈ ਫਰਿਆਦ ਨਹੀਂ ਸੀ ਸੁਣ ਰਿਹਾ। ਐਸੇ ਵੀ ਸਮੇਂ ਆ ਹੀ ਜਾਂਦੇ ਨੇ। ਇੱਕ ਸ਼ਾਇਰ ਲਿਖਦਾ ਹੈ, ਇਹ ਦੁਨੀਆ ਇੱਕ ਅਖਾੜਾ ਏ ਤੇ ਖਲਕਤ ਹੈ ਤਮਾਸ਼ਾਈ, ਮੈਂ ਜੀਵਨ ਖੇਡ ਵਿੱਚ ਭੁੱਲਦੇ ਬੜੇ ਬੁੱਧਵਾਨ ਵੇਖੇ ਨੇ, ਜੋ ਉੱਡਦੇ ਅਰਸ਼ ਤੇ ਪਲ ਵਿੱਚ ਪਟਕਦੇ ਫਰਸ਼ ਤੇ ਵੇਖੇ, ਮੈਂ ਪੈਰਾਂ ਵਿੱਚ ਰੁਲਦੇ ਕਈ ਚੜੇ ਅਸਮਾਨ ਵੇਖੇ ਨੇ, ਜਿਨ੍ਹਾਂ ਮਹਿਲਾਂ ਚ ਕੱਲ ਪਿਆ ਹੋਵਦਾ ਸੀ ਨਾਚ ਪਰੀਆਂ ਦਾ, ਮੈਂ ਪੈਂਦੇ ਕੀਰ ਨੇ ਤੇ ਅੱਜ ਬੜੇ ਸ਼ਮਸ਼ਾਨ ਵੇਖੇ ਨੇ, ਜਿਨ੍ਹਾਂ ਗਲ ਹੀਰਿਆਂ ਦੇ ਹਾਰ ਤੇ ਰੇਸ਼ਮ ਹਟਾਉਂਦੇ ਸੀ, ਉਹ ਸੁੱਕੇ ਟੁਕੜਿਆਂ ਤੋਂ ਤਰਸਦੇ ਇਨਸਾਨ ਵੇਖੇ ਨੇ, ਜਿਨ੍ਹਾਂ ਦੇ ਵੱਟ ਮੱਥੇ ਦੇ ਕੰਬਾਉਂਦੇ ਸੀ ਜ਼ਮਾਨੇ ਨੂੰ, ਮੈਂ ਗੈਰਾਂ ਜਿਉਂ ਵਿਲਕਦੇ ਉਹਨਾਂ ਦੇ ਅਰਮਾਨ ਵੇਖੇ ਨੇ, ਜਿਨ੍ਹਾਂ ਦੇ ਸਾਹਮਣੇ ਝੁਕਦੇ ਸੀ ਲੱਖਾਂ ਸਿਰ ਜਵਾਨਾਂ ਦੇ, ਉਹ ਮੈਂ ਗੈਰਾਂ ਸਾਹਮਣੇ ਝੁਕਦੇ ਉਹ ਬਲਵਾਨ ਵੇਖੇ ਨੇ, ਚਲਾਉਂਦੇ ਵੇਖਿਆ ਛੁਰੀਆਂ ਹੈ ਕਈਆਂ ਸਾਧਾਂ ਸੰਤਾਂ ਨੂੰ, ਚਲਾਉਂਦੇ ਵੇਖਿਆ ਛੁਰੀਆਂ ਹੈ ਕਈਆਂ ਸਾਧ ਸੰਤਾਂ ਨੂੰ, ਪੁਜਾਰੀ ਮੰਦਰਾਂ ਦੇ ਵੇਚਦੇ ਈਮਾਨ ਵੇਖੇ ਨੇ, ਲਟਕਦੇ ਫਾਂਸੀਆਂ ਤੇ ਵੇਖਿਆ ਹੈ ਦੇਸ਼ ਭਗਤਾਂ ਨੂੰ, ਤੇ ਭਗਤਾਂ ਦੇ ਲਿਬਾਸ ਅੰਦਰ ਲੁਕੇ ਸ਼ੈਤਾਨ ਵੇਖੇ ਨੇ, ਅਨੋਖੇ ਰੰਗ ਕੁਦਰਤ ਦੇ ਮੈਂ ਜਾਣਾ ਕੀ ਪਿਆ ਸੰਗਤ ਜੀ, ਕਈ ਉੱਜੜੇ ਵਸਦੇ ਤੇ ਵਸਦੇ ਵੀਰਾਨ ਵੇਖੇ। ਸਮੇਂ ਦੀ ਗਰਦਿਸ਼ ਹੈ, ਕਹਿੰਦੀ ਵੇ ਪਾਪੀਓ ਮੈਂ ਤਾਂ ਕਦੇ ਹੱਥ ਨਾਲ ਪਾਣੀ ਦਾ ਗਲਾਸ ਵੀ ਨਹੀਂ ਸੀ ਚੁੱਕਿਆ, ਅੱਜ ਬੂਹਾ ਕੁੱਟਦੀ ਦਾ ਹੱਥਾਂ 'ਚ ਖੂਨ ਵਗ ਰਿਹਾ, ਮਾਸ ਉੱਡ ਗਿਆ ਪਰ ਕੋਈ ਬੂਹਾ ਨਹੀਂ ਲਾ ਰਿਹਾ। ਲੋਕ ਕਹਿੰਦੇ ਨੇ ਮੰਗਲਵਾਰ ਦਾ ਡਿੱਗਣਾ ਬੜਾ ਮਾੜਾ ਤੇ ਐਤਵਾਰ ਦੀ ਜਾਂਦੀ ਹੈ ਝੜੀ ਔਖੀ, ਇੱਕ ਇਸਤਰੀ ਤੇ ਦੂਜਾ ਬਾਲ ਨਿਆਣਾ, ਤੀਜੀ ਰਾਜੇ ਦੀ ਜਾਂਦੀ ਹੈ ਅੜੀ ਔਖੀ, ਮਨ ਕੇ ਕੱਟ ਦੇ ਤਾਂ ਕਈ ਲੱਭ ਪੈਂਦੇ, ਉਹ ਸੁੱਚੇ ਮੋਤੀਆਂ ਲੱਭਣੀ ਲੜੀ ਔਖੀ, ਉਹ ਦਿਲਬਰ ਸੁੱਖਾਂ ਵਿੱਚ ਵਰਿਆ ਨੇ ਲੱਗ ਜਾਂਦੇ ਪਰ ਮੁਸ਼ਕਲ ਹੋਣ ਦੀ ਦੁੱਖਾਂ ਦੀ ਘੜੀ ਔਖੀ। ਰੋ ਰਹੀਆਂ ਸੀ ਪਿੱਟ ਰਹੀਆਂ ਸੀ, ਕੋਈ ਫਰਿਆਦ ਨਹੀਂ ਸੀ ਸੁਣ ਰਿਹਾ, ਤੇ ਉਧਰ ਅੰਦਰ ਚੱਲ ਕੇ ਵੇਖੀਏ ਕਿਹੜੇ ਵਿੱਚ ਕੀ ਹੋਇਆ ਹੈ। ਕਬਰ ਨੂੰ ਨਿਹਾਲ ਸਿੰਘ ਬੇਹੋਸ਼ ਸੀ, ਅੰਦਰ ਲਿਜਾ ਕੇ ਬਾਹਰ ਵੱਡੇ ਗੇਟ ਅੱਗੇ ਡੋਗਰਾ ਫੌਜ ਖੜੀ ਕਰ ਦਿੱਤੀ ਗਈ ਹੈ ਔਰ ਜੰਡਰਾ ਮਾਰ ਦਿੱਤਾ ਗਿਆ। ਉਸ ਕਮਰੇ ਵਿੱਚ ਰਾਜਾ ਧਿਆਨ ਸਿੰਘ ਤੇ ਉਸਦੇ ਦੋ ਇਤਬਾਰੀ ਨੌਕਰ ਦਾਖਲ ਹੋਏ ਨੇ, ਕੋਈ ਦਰਵਾਜ਼ਾ ਬੰਦ ਹੋ ਗਿਆ। ਕੁਝ ਮਿੰਟਾਂ ਬਾਅਦ ਕਮਰ ਸਾਹਿਬ ਨੂੰ ਹੋਸ਼ ਆਈ, ਆਈ ਹੋਸ਼ ਤੇ ਕਮਰ ਜੀ ਉੱਠ ਬੈਠੇ, ਕਹਿੰਦੇ ਪਾਣੀ ਦਾ ਘੁੱਟ ਪਿਲਾ ਦੇਵੋ, ਛੱਡੋ ਬਾਹਰ ਦੀ ਹਵਾ ਕੁਝ ਹੋਰ ਦੇਵੋ, ਕਾਹਨੂੰ ਬੰਦ ਕੀਤਾ, ਬੂਹਾ ਲਾ ਦੇਵੋ।
ਕਮਰ ਨੌ ਨਿਹਾਲ ਸਿੰਘ ਉੱਠ ਕੇ ਬੈਠਾ, ਕਹਿਣ ਲੱਗਾ ਰਾਜਾ ਧਿਆਨ ਸਿੰਘ ਜੀ ਅਗਰ ਆ ਦਰਵਾਜ਼ਾ ਖੋਲ ਦਿਓ, ਹਵਾ ਆਉਣ ਦਿਓ, ਮੇਰਾ ਕੁਝ ਦਿਲ ਘਬਰਾ ਰਿਹਾ ਹੈ, ਮੇਰੀ ਮਾਂ ਨੂੰ ਜਾਓ ਕਹਿ ਦਿਓ ਮੇਰਾ ਪੁੱਤਰ ਠੀਕ ਠਾਕ ਹੈ, ਮੇਰੀ ਰਾਣੀ ਨੂੰ ਜ਼ਰਾ ਮੇਰੇ ਕੋਲ ਲਿਆਓ। ਜ਼ਾਲਮ ਧਿਆਨ ਸਿੰਘ ਤਾੜੀ ਮਾਰ ਕੇ ਹੱਸ ਪਿਆ, ਕਹਿਣ ਲੱਗਾ ਕਮਰ ਨੌ ਨਿਹਾਲ ਸਿੰਘ ਜੀ ਘਬਰਾਉਂਦੇ ਕਾਹਨੂੰ ਗਏ, ਹੋਕਾ ਪਾਣੀ ਕਾਹਨੂੰ ਪੀਣਾ, ਮੈਂ ਸ਼ਰਬਤ ਪਿਲਾਉਣਾ ਤੁਹਾਨੂੰ, ਤੇ ਛੱਡੋ ਪਰੇ ਮਾਂ ਨੂੰ ਮਿਲ ਕੇ ਕੀ ਲੈਣਾ ਹੈ, ਹੁਣੇ ਪਿਤਾ ਦੇ ਕੋਲ ਪਹੁੰਚਾ ਦੇਣਾ। ਜਦ ਇੰਨੀ ਗੱਲ ਸੁਣੀ ਕਦਰ ਨਾ ਨਿਹਾਲ ਸਿੰਘ ਤੜਪ ਗਿਆ, ਕਹਿਣ ਲੱਗਾ ਧਿਆਨ ਸਿੰਘਾਂ ਵਾਸਤਾ ਹੀ ਰੱਬ ਦਾ ਇਹ ਕਹਿਰ सुनी अण सुनी करके फर के बाहां तो फेर लिटा दिता। गल कमर दी सुनी अण सुनी करके फर के बाहां तो फेर लिटा दिता। समा बीत गया है कमर जी क्षमा करना, नहीं है गल्लां दा वक्त अटका दिता। वेला अंत दा रब नूं याद कर लो। कौड़ा होके वजीर सुना दिता, पत्थर चुक के राजे ध्यान सिंह ने मार कमर दा सिर बदला। हिरदा टोलिया ना ना हथ कंबे, और जो कमर जी नूं पत्थर मारियो सू, वेखो शेरे पंजाब दियां नेकियां दा अज सिरों एहसान उतारियो। इधर राजा ध्यान सिंह ने एक होर शरारत कीती, छोटे शाहजादा शेर सिंह नूं बटाले खबर भेज दित्ती। जदों कमर शेर सिंह ने खबर सुनी, आसे वाले उन्हें भी अपने हजूरी सिपाही ले, वो भी लाहौर आन पहुंचा, क्योंकि वो भी राज का हकदार सी, राज का दावेदार सी। महाराजा रणजीत सिंह दे खड़ग सिंह तो छोटा पुत्र सी। लगिए तेरे कमर साहब की लाश अंदर पई है, महारानी चंद कौर राज के लारे चुप कर गई है। उधरों कमर शेर सिंह फौज लेके आ गया है, डोगरे की चाल वेखो अगे रब करे तो होवे।
Yeah!
करके महाराजा शेर सिंह की अकाल चलाना कर गया। उसे दिन ही राजा ध्यान सिंह का कीर्तन सोला पढ़ दिता गया। उसका पुत्र बड़ा शैतान सी, वह फौजां च जाके पिटिया, फौजां नूं चढ़ा लिया, फिर जंग होया। दूजे दिन संधा वालिया लहणा सिंह अजीत सिंह भी कतल हो गए। फिर पंजाब का वीर ध्यान सिंह का पुत्र बन गया। पर उन्हें कई गलती की। संतां विचों महान संत बाबा वीर सिंह ते महाराजा रणजीत सिंह दे पुत्र कमर कश्मीरा सिंह नूं कतल करवा दिता। सिख फौजां भड़क उठियां, उन्होंने हीरा सिंह नूं भी कतल कर दिता, पंडित जल्ले नूं भी कतल कर दिता। फिर पंजाब दा वजीर सरदार जवाहर सिंह बनिया ते महाराणी जिंद कौर महाराजा दलीप सिंह दी सरप्रस्त बनी। सरदार जवाहर सिंह ने भी ओही गलती की। उन्हें महाराजा रणजीत सिंह दे दूजे शाहजादे पिछौरा सिंह नूं कतल करवा दिता। वह भी सिख फौजा हथों मारिया गया। फिर डरदा वजीर कोई ना बने। आखिरकार दो ब्राह्मण मैदान में आए, तेज सिंह ते लाल सिंह। उन्हें स्कीम यह बनाई, अंग्रेजों के नाल टकरा के सिख फौज में तबाह कर दिता जाए, तो रेंदी फौज ऐलानिया तौर पर लाहौरों कढ़ दी जाए, अंग्रेजों की छतर छाया थले बेखौफ राज किया जाए। बड़ी वड्डी देशगद्दारी की स्कीम सी, पर उन्हें सोच ली। तेज सिंह पंजाब दी फौजां दा प्रधान सेनापति बन गया ते लाल सिंह लाहौर दरबार दा वजीर बन गया। इन्हां ने चुक चुका के सिखां ते अंग्रेजां दी जंग करवा दित्ती। 17 नवंबर 1845 ईस्वी वाले दिन अंग्रेजां दे खिलाफ मैदानी जंग विच ऐलान कर दिता गया। पहली जंग मुदकी दे मैदान विच होई। तेज सिंह और लाल सिंह की गद्दारी सदका सिख हार गए। दूजी जंग फेरू शहर के मैदान में हुई। इन जरनैलों और वजीरों की कृपा नाल दोबारा फिर सिख फौज हार गई। जे किते लाल सिंह 35-60 फिरोजपुर उत्ते हल्ला कर देंदा, इधरों लुधियाने उत्ते हल्ला बोल दिता जाता, दिल्लियों उसका खजाना लुट लिया जाता, दुनिया की कोई शक्ति अंग्रेज को हिंदुस्तान में नहीं बचा सकती। शायद पंजाब का इतिहास होर नाखरां विच लिखिया जांदा। पर दोस्तों जद अपने बेगाने बन गए, अज तीकर अंग्रेज लिखारी मनदे ने कि असां सिखां नूं जंग विच नहीं जितिया। असीं उच्चियां बाहां कर करके कहने कि असीं अंग्रेजां तों नहीं हारे, ते फिर होया की? धोखा, सरासर धोखा। वह भी साढ़े अपनियां दे हथों, दिल के फफोले जल उठे, सीने के दाग से इस घर को आग लग गई, घर के चिराग से। तेज सिंह और लाल सिंह की गद्दारी नाल चौवां जंगां विच सिख हार गए। मुदकी विच हार गए, फेरू शहर विच हार गए, अलीवाल विच हार गए, बद्दोवाल की जंग विच हार गए। जदों चौवां लड़ाइयां च सिख फौज हार गई, महाराणी जिंद कौर तिल मिला उठी। उन्हूं पंजाब का राज रुड़दा नजर आया, उन्हूं दलीप सिंह का ताज ते तखत रुड़दा नजर आया। कह लगी, हालत वेख पंजाब दी, मैनूं रोना आउंदा। हुंदा जे रणजीत सिंह अज दर्द वंडाउंदा, जेकर हुंदा नलूआ ना पंजाब खुआउंदा, अज ना जालम अंग्रेज एक टकोरा लाउंदा। महाराणी जिंद कौर चार चुफेरे वेख रही सी कि कौन है जो पंजाब के राज नूं बचा सके, कौन है जो मेरा सहारा बन सके, कौन है जो अंग्रेजां नाल लड़ रही सिख फौज नूं वफादारी नाल लड़ा सके। आखिरकार उसकी नजर सरदार श्याम सिंह अटारी के चेहरे उत्ते गई। महाराणी ने कागज के कलम लिया, सरदार श्याम सिंह अटारी नूं आयो चिट्ठी लिखी।
Oh!
ਕਿਉਂ ਸੀ? ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, ਬੈਠ ਰਹੋ ਕੀ ਚਿੱਤ ਵਿੱਚ ਧਾਲ ਸਿੰਘਾ। ਦੋਵੇਂ ਜੰਗ ਮੁਦਕੀ ਫੇਰੂ ਸ਼ਹਿਰ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ। ਜੇ ਨਾ ਹਾਰਦੇ ਕਿਉਂ ਤਾਨੇ ਜੱਗ ਦੇਂਦਾ, ਜਿਉਂਦੀ ਹੁੰਦੀ ਕਿ ਅੱਜ ਸਰਕਾਰ ਸਿੰਘਾ। ਤੇਗ ਖਾਲਸੇ ਦੀ ਤਾਂ ਖੁੰਡੀ ਨਹੀਂ ਹੋ ਗਈ, ਐ ਪਰ ਆਪਣੇ ਹੋ ਗਏ ਗੱਦਾਰ ਸਿੰਘ। ਸਰਦਾਰ ਸ਼ਾਮ ਸਿੰਘ ਜੀ ਵੇਖੋ ਜਰਨੈਲ ਤੇ ਵਜ਼ੀਰ ਕੀ ਕੁਝ ਕਰ ਰਹੇ ਨੇ। ਮੈਂ ਕਹਿੰਦਾ ਉਹਨਾਂ ਚੇਲਿਆਂ ਨੇ ਪਾਰ ਲੰਘਣਾ ਕੀ ਹੁਣ, ਜਿਨ੍ਹਾਂ ਦੇ ਗੁਰੂ ਤੇ ਪੀਰ ਖੋਟੇ। ਉੱਥੇ ਸ਼ੂਦਰਾਂ ਨੇ ਕੀ ਮੁਕਤ ਹੋਣਾ, ਜਿੱਥੇ ਹੁਣ ਬ੍ਰਾਹਮਣ ਖਾਣੇ ਖੀਰ ਖੋਟੇ। ਉੱਥੇ ਪੇਸ਼ ਕੀ ਜਾਮਣੀ ਦ੍ਰੋਪਦੀ ਦੀ, ਜਿੱਥੇ ਸਭਾ ਵਿੱਚ ਲਾਂਘੇ ਚੀਰ ਖੋਟੇ। ਚੂਚਕ ਕੈਦੋ ਤੇ ਖੇੜਿਆਂ ਕੀ ਲੈਣਾ, ਜਿੱਥੇ ਆਪ ਹੋਮਨ ਰਾਂਝਾ ਹੀਰ ਖੋਟੇ। ਉੱਥੇ ਮਿਰਜ਼ੇ ਨੇ ਸੁੱਖ ਨਾਲ ਵਸਣਾ ਕੀ, ਜਿੱਥੇ ਸਾਹਿਬਾਂ ਤੇ ਸਾਹਿਬਾਂ ਦੇ ਵੀਰ ਖੋਟੇ। ਉਹ ਦਿਲਬਰ ਉੱਥੋਂ ਇਨਸਾਫ ਦੀ ਆਸ ਕੀ ਹੈ, ਜਿਹੜੇ ਰਾਜ ਦੇ ਹੋਰ ਵਜ਼ੀਰ। ਰਾਜ ਹੁੰਦਾ ਹੀ ਵਜ਼ੀਰਾਂ ਦੇ ਸਿਰ ਤੇ ਆ। ਕਹਿੰਦੇ ਨੇ ਪੜ ਕੇ ਚਿੱਠੀ ਤੇ ਸਰਦਾਰ ਸ਼ਾਮ ਸਿੰਘ ਦੇ ਸੀਨੇ ਵਿੱਚ ਅਲੋ ਭਾਂਬਰ ਮੱਚ ਗਈ। सरदार शाम सिंह दे सीने च अग लग उठी। उन्हें उसे वेले कहा, मेरा सफेद घोड़ा तैयार किया जाए। अखां च लहू सी। सरदारनी नूं पता लगा है कि चिट्ठी आ गई है लाहौर दरबार दी और मेरा सरताज मेरा सुहाग तैयार है। सरदारनी देसा आज्ञाकार पत्नी, सूरबीर पत्नी और जरनैल दी वफादार पत्नी, अपना फर्ज पहचान दी है और जिंदगी के साथी ने घोड़े दिया वागा फर के दो गल्ला उसने क्यों कही।
Yeah.
ਕਹਿਣ ਲੱਗੀ, ਸਵਾਮੀ ਜੀ ਮੈਦਾਨ ਜੰਗ ਵੱਲ ਜਾ ਰਹੇ ਹੋ, ਕੋਈ ਨਿਸ਼ਾਨੀ ਦੇ ਜਾਓ ਦਾਸੀ ਨੂੰ। ਸਰਦਾਰ ਨੇ ਸਰ ਕਰਦੀ ਕੱਢੀ ਮਿਆਨ ਚੋਂ ਤਲਵਾਰ। ਉਸਨੇ ਆਖਿਆ, ਮੈਨੂੰ ਦੇ ਦਿਓ ਸਵਾਮੀ ਕੋਈ ਪਿਆਰ ਨਿਸ਼ਾਨੀ। ਕਹਿਣ ਲੱਗਾ, ਇਹ ਰੱਖ ਲਾ ਸੱਜਣੀ ਤਲਵਾਰ ਨਿਸ਼ਾਨ। ਸਿੰਘ ਨੇ, ਜਥੇਦਾਰ ਨੇ, ਜਰਨੈਲ ਨੇ, ਬਹਾਦਰ ਨੇ ਤਲਵਾਰ ਦੀ ਨਿਸ਼ਾਨੀ ਦਿੱਤੀ, ਕਿਉਂਕਿ ਵਿੱਚ ਰੰਗ ਦੇ ਦੇਵੀ ਹੈ ਨਾਰ ਸਾਡੀ, ਵਿੱਚ ਜੰਗ ਦੇ ਦੇਵੀ ਤਲਵਾਰ ਸਾਡੀ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ, ਇਹੀ ਚੰਡਕਾ ਦੰਡਕਾ ਦੁਸ਼ਟ ਦਮਨੀ। ਸਰਦਾਰਨੀ ਨੇ ਚਾਈ ਚਾਈ ਸਰਦਾਰ ਨੂੰ ਵਿਦਿਆ ਕੀਤਾ, ਜਾਓ ਮੇਰੇ ਸਰਤਾਜ, ਮਾਰ ਮਾਰ ਕੇ ਦੁਸ਼ਮਣਾਂ ਦੇ ਰਣ ਵਿੱਚ ਕਾਨ ਲਾ ਦਿਓ। ਜਦੋਂ ਮੈਂ ਸੁਣਾਂਗੀ ਮੇਰਾ ਸਰਤਾਜ ਸ਼ਹੀਦ ਹੋਇਆ ਹੈ, ਮੇਰੀ ਫਖਰ ਨਾਲ ਧੌਣ ਉੱਚੀ ਹੋ ਜਾਏਗੀ। ਤੇ ਜੇ ਕੋਈ ਹੁੰਦੀ ਉਹੋ ਜਿਹੀ ਤੇ ਕਹਿੰਦੀ, ਖਰਮਾ ਨੂੰ ਖਾਂਦਾ ਤੇਰਾ ਦੇਸ਼ ਤੇ ਨਾਲੇ ਤੇਰਾ ਦੇਸ਼ ਪਿਆਰ, ਐਵੇਂ ਨਿੱਕੇ ਨਿਆਣੇ ਛੱਡ ਕੇ ਜਾਣਾ। ਲੇਕਿਨ ਨਹੀਂ, ਅਣਖ ਵਾਲੀਆਂ ਪਤਨੀਆਂ ਆਪਣੇ ਸਰਤਾਜ ਦੀ ਇੱਜ਼ਤ ਚਾਹੁੰਦੀਆਂ ਨੇ। ਸਰਦਾਰ ਸ਼ਾਮ ਸਿੰਘ ਦੇ ਚਿਹਰੇ ਤੇ ਪਨੋਖੀ ਲਾ ਲਈ ਸੀ। ਉਸ ਵੇਲੇ ਸਰਦਾਰ ਸ਼ਾਮ ਸਿੰਘ ਦੀ ਉਮਰਾਂ ਕੋਈ 79 ਸਾਲ ਦੇ ਕਰੀਬ ਸੀ। ਅੰਦਾਜ਼ਾ ਲਾ ਲਓ, ਅੱਜ ਕੱਲ 70-80 ਸਾਲ ਦਾ ਬਾਬਾ ਸੋਟੀ ਲੈ ਕੇ ਤੁਰਦਾ, ਪਰ ਜਵਾਨੀ ਕੋਈ ਜ਼ਿੰਦਗੀ ਦਾ ਸਮਾਂ ਨਹੀਂ, ਜਵਾਨੀ ਇੱਕ ਮਨ ਦੀ ਅਵਸਥਾ ਹੈ। ਇੱਕ ਅੰਗਰੇਜ਼ ਨੇ ਕਿਹਾ ਸੀ, ਯੂਥ ਇਜ਼ ਨੋਟ ਸਟੇਟ ਆਫ ਲਾਈਫ, ਇਟ ਇਜ਼ ਅ ਸਟੇਟ ਆਫ ਮਾਈਂਡ। ਜਵਾਨੀ ਕੋਈ ਜ਼ਿੰਦਗੀ ਦਾ ਸਮਾਂ ਨਹੀਂ, ਜਵਾਨੀ ਇੱਕ ਮਨ ਦੀ ਅਵਸਥਾ ਹੈ, ਜਵਾਨੀ ਕਿੱਛਾ ਦਾ ਸੁਭਾਅ ਹੈ, ਜਵਾਨੀ ਸੰਕਲਪ ਦੀ ਖਾਸੀਅਤ ਹੈ। ਆਦਮੀ ਓਨਾ ਹੀ ਜਵਾਨ ਹੁੰਦਾ ਹੈ ਜਿੰਨੀ ਇਸਦੀ ਆਸ਼ਾ, ਔਰ ਓਨਾ ਹੀ ਮਾਯੂਸ ਹੁੰਦਾ ਹੈ ਜਿੰਨੀ ਇਸਦੀ ਨਿਰਾਸ਼ਾ। ਚਮੜੇ ਦੀਆਂ ਝੁਰੜੀਆਂ ਬੰਦੇ ਨੂੰ ਬੁੱਢਾ ਨਹੀਂ ਕਰ ਸਕਦੀਆਂ, ਬਸ਼ਰਤੇ ਦੀ ਆਤਮਾ ਤੇ ਝੁਰੜੀਆਂ ਨਾ ਪੈ ਜਾਣ। ਸਰਦਾਰ ਦੀਆਂ ਮੁੱਛਾਂ ਨੂੰ ਵੱਟ ਚੜ ਗਿਆ, ਆਸੇ ਪਾਸੇ ਸੁਨੇਹੇ ਭੇਜ ਦਿੱਤੇ, ਆਪਣੀ ਰਿਜ਼ਰਵ ਫੌਜ ਇਕੱਠੀ ਕਰ ਲਈ। ਅਟਾਰੀ ਵਿੱਚੋਂ ਸੂਰਮਾ ਸ਼ਾਮ ਸਿੰਘ ਤਿਆਰੀ ਕਰ ਰਿਹਾ। ਉਧਰ ਦੇ ਹਾਲਾਤ ਸੁਣ ਲਓ।
ਚੋਂ ਲੜਾਈਆਂ ਵਿੱਚ ਹਾਰਨ ਤੋਂ ਬਾਅਦ ਪੰਜਵੀਂ ਲੜਾਈ ਦੀ ਸਿੰਘ ਤਿਆਰੀ ਕਰ ਰਹੇ ਨੇ।
ਇੱਕ ਬਦਕਿਸਮਤੀ ਵਾਲੀ ਗੱਲ ਹੋਰ ਹੋ ਗਈ। ਇਹਨਾਂ ਹੀ ਦਿਨਾਂ ਵਿੱਚ ਰਾਜਾ ਗੁਲਾਬ ਸਿੰਘ ਧਿਆਨ ਸਿੰਘ ਦੇ ਵੱਡੇ ਭਰਾ ਨੂੰ ਪੰਜਾਬ ਦਾ ਵਜ਼ੀਰ ਬਣਾ ਲਿਆ ਗਿਆ। ਭਾਵੇਂ ਡੁੱਬਣ ਵਾਸਤੇ ਤਿਨਕੇ ਦੇ ਸਹਾਰੇ ਵਾਲੀ ਗੱਲ ਸੀ, ਤੇ ਗੁਲਾਬ ਸਿੰਘ ਪੱਕਾ ਆਪਣੇ ਮਤਲਬ ਦਾ। ਉਹਨੇ ਆਉਂਦੀਆਂ ਹੀ ਅੰਗਰੇਜ਼ ਨਾਲ ਚਿੱਠੀ ਪੱਤਰ ਸ਼ੁਰੂ ਕਰ ਦਿੱਤਾ ਕਿ ਮੈਨੂੰ ਜੰਮੂ ਤੇ ਕਸ਼ਮੀਰ ਦਾ ਸੁਤੰਤਰ ਮਹਾਰਾਜਾ ਬਣਾ ਦਿਓ, ਮੈਂ ਲਾਹੌਰ ਵਿੱਚ ਤੁਹਾਡੇ ਚਰਨ ਪਵਾ ਦਿਆਂਗਾ, ਇਹ ਜ਼ਿੰਮੇਵਾਰੀ ਮੇਰੀ ਰਹੀ। ਅੰਗਰੇਜ਼ ਔਰ ਨਿਰਪੱਖ ਲਿਖਾਰੀ ਕੂਕ ਕੂਕ ਕੇ ਉਹਦੇ ਬਾਰੇ ਦੱਸ ਰਹੇ ਨੇ। ਉਹਨੇ ਲਾਰਡ ਹਾਰਡਿੰਗ ਨਾਲ ਗੁਪਤ ਸਮਝੌਤਾ ਕੀਤਾ ਕਿ ਪੂਰੀ ਮੈਦਾਨ ਦੀ ਖਬਰ ਲਿਖ ਕੇ ਭੇਜ ਦਿਆਂਗਾ। ਹਾਰਡਿੰਗ ਤੇ ਕਹਿੰਦਾ ਸੀ ਕਿ ਸਿੱਖ ਫੌਜਾਂ ਨੂੰ ਬੇਹਥਿਆਰ ਕਰਕੇ ਦਰਬਾਰ ਤੋਂ ਕੱਢ ਦਿਓ। ਉਹਨੇ ਆਖਿਆ ਮੈਂ ਇੰਨੀ ਜ਼ੁਰਤ ਨਹੀਂ ਰੱਖਦਾ, ਲੇਕਿਨ ਇੱਕ ਗੱਲ ਹੈ, ਹਾਰਨ ਵਾਲੀ ਫੌਜ ਨੂੰ ਐਲਾਨੀਆਂ ਲਾਹੌਰ ਦਰਬਾਰ ਚੋਂ ਕੱਢ ਦਿੱਤਾ ਜਾਏਗਾ ਔਰ ਤੁਹਾਡਾ ਲਾਹੌਰ ਦੇ ਤਖ਼ਤ ਉੱਤੇ ਕਬਜ਼ਾ ਕਰਵਾਉਣ ਲਈ ਮੈਂ ਪੂਰੀ ਜ਼ਿੰਮੇਵਾਰੀ ਨਾਲ ਤੁਹਾਡਾ ਸਾਥ ਦਿਆਂਗਾ, ਬਸ਼ਰਤੇ ਕਿ ਤੁਸੀਂ ਮੈਨੂੰ ਜੰਮੂ ਕਸ਼ਮੀਰ ਦਾ ਮਹਾਰਾਜਾ ਬਣਾ ਦਿਓ। ਇੰਨੀ ਕੁਟਲ ਨੀਤੀ ਦੀ ਚਾਲ ਚੱਲ ਕੇ ਬੇਈਮਾਨੀ ਦੇ ਆਧਾਰ ਉੱਤੇ ਪੰਜਵਾਂ ਜੰਗ ਸਭਰਾਉਣ ਦਾ ਲੜਿਆ ਗਿਆ। ਲਓ ਜੀ, ਇਹੋ ਜਿਹੇ ਮਿੱਤਰਾਂ ਦੇ ਹੁੰਦਿਆਂ ਦੁਸ਼ਮਣਾਂ ਦਾ ਕੀ ਘਾਟਾ ਹੋ ਸਕਦਾ ਹੈ। ਲਾਰਡ ਹਾਰਡਿੰਗ ਨਾਲ ਸਮਝੌਤਾ ਕਰ ਲਿਆ ਗਿਆ। ਤਕਰੀਬਨ 20,000 ਸਿੰਘ ਜਿਨ੍ਹਾਂ ਦੇ ਕੋਲ ਕੋਈ 67 ਤੋਪਾਂ ਸੀ, 200 ਜਬੂਰ ਕੇ ਸੀ, ਸਮਾਨਾ ਜੰਗ ਔਰ ਹਥਿਆਰ ਲੈ ਕੇ ਸਤਲਜੋਂ ਪਾਰ ਆਏ। ਪਿਛਲੇ ਪਾਸੇ ਕੱਚੇ ਥੜਿਆਂ ਉੱਤੇ ਤੋਪਾਂ ਬੀੜੀਆਂ ਗਈਆਂ। ਦਰਿਆ ਸਤਲੁਜ ਉੱਤੇ ਬੇੜੀਆਂ ਦਾ ਪੁਲ ਬੰਨਿਆ ਗਿਆ ਔਰ ਉਸ ਪੁਲ ਦੀ ਰਖਵਾਲੀ ਫੌਜ ਤੇਜਾ ਸਿੰਘ ਦੀ ਨੀਯਤ ਕੀਤੀ ਗਈ। ਤੇਜਾ ਸਿੰਘ ਸੈਨਾਪਤੀ ਨੇ ਕਿਹਾ ਕਿ ਮੇਰੀ ਖਾਸ ਫੌਜ ਇਸ ਪੁਲ ਦੀ ਰੱਖਿਆ ਕਰੇਗੀ। ਉਧਰ ਲਾਰਡ ਹਾਰਡਿੰਗ ਔਰ ਮਿਸਟਰ ਗਫ ਪੂਰੀ ਤਿਆਰੀ ਔਰ ਸੱਜਰ ਸ਼ਾਹ ਮਦਦ ਲੈ ਕੇ ਆਏ। ਉਹਨਾਂ ਦੇ ਕੋਲ 15,000 ਪੈਦਲ ਤੇ 10,000 ਸਾਲਾ, 25,000 ਫੌਜ ਔਰ ਕੀਮਤੀ ਸਮਾਨੇ ਜੰਗ, ਵੱਡੀਆਂ ਦੂਰ ਮਾਰ ਕਰਨ ਵਾਲੀਆਂ ਤੋਪਾਂ ਤੇ ਇੱਕ ਖਾਸ ਗੱਲ ਇਹ ਵੇਖੀ ਗਈ, ਕਿੰਨਾ ਦੇਸ਼ ਪਿਆਰ ਸੀ ਇਹਨਾਂ ਲੋਕਾਂ ਚ। ਉਸ ਵੇਲੇ ਮਿਸਟਰ ਗਫ ਚੀਫ ਕਮਾਂਡਰ ਸੀ, ਪ੍ਰਧਾਨ ਸੈਨਾਪਤੀ, ਪਰ ਲਾਰਡ ਹਾਰਡਿੰਗ ਉਸ ਵੇਲੇ ਗਵਰਨਰ ਜਨਰਲ ਸੀ। ਉਹਨੇ ਆਪਣੇ ਅਹੁਦੇ ਦੀ ਪਰਵਾਹ ਨਹੀਂ ਕੀਤੀ। ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਮਿਸਟਰ ਗਫ ਦੇ ਮਾਤਾ ਧੋ ਕੇ ਲੜਨਾ ਪ੍ਰਵਾਨ ਕਰ ਲਿਆ। ਇੱਕ ਪਾਸੇ ਤਾਂ ਇਹੋ ਜਿਹੇ ਇਮਾਨਦਾਰ ਜਰਨੈਲ ਤੇ ਦੂਜੇ ਪਾਸੇ ਉਹੋ ਜਿਹੇ ਬੇਈਮਾਨ ਜਰਨੈਲ। ਕਾਸ਼ ਕਿਤੇ ਸਿੱਖਾਂ ਦੇ ਜਰਨੈਲ ਵੀ ਇਹੋ ਜਿਹੇ ਹੁੰਦੇ ਤੇ ਜੰਗ ਦਾ ਨਤੀਜਾ ਕੁਝ ਹੋਰ ਹੁੰਦਾ। ਇਧਰੋਂ ਸਰਦਾਰ ਕਰਨਲ ਕਾਨ ਸਿੰਘ, ਸਰਦਾਰ ਗੁਲਾਬ ਸਿੰਘ, ਸਰਦਾਰ ਮਹਿਤਾਬ ਸਿੰਘ, ਸਰਦਾਰ ਸ਼ਾਮ ਸਿੰਘ ਯੋਧਿਆਂ ਨੇ ਮੋਰਚੇ ਲਾ ਲਏ ਨੇ ਤੇ ਉੱਧਰ ਅੰਗਰੇਜ਼ ਵੀ ਆਪਣੀ ਫੌਜ ਨੂੰ ਇਉਂ ਦਲੇਰੀਆਂ ਦੇਂਦਾ ਵਾ। ਚੜਨ ਵਾਲਾ ਸੀ ਔਰ ਉਹਨਾਂ ਦਿਨਾਂ ਵਿੱਚ ਪੰਜਾਬ ਦੇ ਵਿੱਚ ਠੰਡ ਹੁੰਦੀ ਹੈ ਕਾਫੀ। ਅੰਗਰੇਜ਼ ਨੇ ਆਪਣੀ ਫੌਜ ਨੂੰ ਬੜੇ ਖੁੱਲੇ ਦਿਲ ਨਾਲ ਰੰਮ ਦੀਆਂ ਬੋਤਲਾਂ ਵਰਤਾਈਆਂ ਤਾਂ ਕਿ ਜੰਗ ਦੇ ਵਿੱਚ ਸੂਰਮੇ ਹੌਸਲੇ ਨਾਲ ਔਰ ਪੁਰਜ਼ੋਰ ਮਰਦਾਨਗੀ ਨਾਲ ਲੜ ਸਕਣ। ਕੁਝ ਗੋਰੀ ਫੌਜ ਏ, ਕੁਝ ਯੂਪੀ ਦੇ ਭਈਏ ਨੇ ਹਿੰਦੁਸਤਾਨ ਦੀ ਰਲਵੀਂ ਮਿਲਵੀਂ ਫੌਜ ਲੈ ਕੇ 25,000 ਦੇ ਕਰੀਬ 3 ਜਰਨੈਲ ਲੜਨ ਵਾਸਤੇ ਤਿਆਰ ਹੋਏ ਨੇ। ਹਰੀ ਸਮਿਥ ਨੂੰ ਹੁਕਮ ਹੋਇਆ ਕਿ ਤੂੰ ਸੱਜੇ ਪਾਸੇ ਦੀ ਕਮਾਨ ਕਰਨੀ, ਗਿਲਬਰਟ ਨੂੰ ਹੁਕਮ ਹੋਇਆ ਕਿ ਤੂੰ ਸਾਹਮਣੇ ਦੇ ਮੈਦਾਨ ਵਿੱਚ ਚੱਕਰ ਲੈਣੀ ਔਰ ਰਾਬਰਟ ਡਿਕ ਇਹ ਖੱਬੇ ਪਾਸੇ ਲੜੇਗਾ। ਜਰਨੈਲ ਕਾਫ ਚੀਫ ਕਮਾਂਡਰ ਔਰ ਗਵਰਨਰ ਜਨਰਲ ਲਾਰਡ ਹਾਰਡਿੰਗ ਇਹ ਸਪੈਸ਼ਲ ਫੌਜ ਲੈ ਕੇ ਜਿੱਥੇ ਲੋੜ ਪਵੇਗੀ ਮਦਦ ਪਹੁੰਚਾਈ ਜਾਏਗੀ। ਅੰਗਰੇਜ਼ ਨੇ ਬੜੀ ਸਕੀਮ ਨਾਲ ਫੌਜਾਂ ਮੈਦਾਨ ਵਿੱਚ ਲਿਆਂਦੀਆਂ। ਇੱਧਰ ਵੀ ਕੌਮੀ ਨਾਅਰੇ ਗੂੰਜੇ, ਉੱਧਰ ਵੀ ਕੌਮੀ ਨਾਅਰੇ ਗੂੰਜੇ। 10 ਫਰਵਰੀ 1846 ਈਸਵੀ ਦਾ ਜੇ ਖੂਨੀ ਸੂਰਜ ਚੜਿਆ ਤੇ ਦੋਹਾਂ ਪਾਸਿਆਂ ਦੀਆਂ ਤੋਪਾਂ ਨੂੰ ਪਲੀਤੇ ਦਾਗ ਦਿੱਤੇ ਗਏ। ਉਸ ਜ਼ਮਾਨੇ ਵਿੱਚ ਸੁੱਖ ਰੱਖੇ, ਲੋਕ ਇਹ ਵਿਚਾਰਾਂ ਕਰ ਰਹੇ ਨੇ ਕਿ ਅਗਰ ਤੀਸਰੀ ਜੰਗ ਲੱਗ ਗਈ, ਅਖਬਾਰਾਂ ਵਾਲੇ ਸੁਰਖੀਆਂ ਤਾਂ ਦੇ ਦਿੰਦੇ ਨੇ, ਕਦੇ ਇਸਰਾਈਲ ਦੇ ਮੁਹਾਸ ਤੇ, ਕਦੇ ਬੰਗਲਾਦੇਸ਼ ਦੇ ਮੁਹਾਸ ਤੇ, ਕਦੇ ਕੋਰੀਆ ਦੇ ਮੁਹਾਸ ਤੇ, ਕਦੇ ਵੀਤਨਾਮ ਦੇ ਮੁਹਾਸ ਤੇ, ਪਰ ਵਾਹਿਗੁਰੂ ਸੁੱਖ ਹੀ ਰੱਖਦਾ ਰਿਹਾ। ਖਤਰਾ ਜੰਗ ਦਾ ਬੜਾ ਰਿਹਾ ਪਰ ਜੰਗ ਲੱਗ ਨਹੀਂ ਸਕੀ। ਤੇ ਰੱਬ ਨਾ ਕਰੇ ਜੇ ਤੀਸਰੀ ਜੰਗ ਲੱਗ ਗਈ ਤਾਂ ਮਨੁੱਖ ਦਾ ਗੁਜ਼ਾਰਾ ਮੁੜ ਕੇ ਫਿਰ ਪੱਥਰਾਂ ਤੇ ਹੋਵੇਗਾ। ਕਿੱਥੇ ਅੱਜ ਦਾ ਮਨੁੱਖ ਧਰਤੀ ਉੱਤੇ ਕਾਬੂ ਪਾ ਕੇ ਆਕਾਸ਼ ਨੂੰ ਗਾ ਰਿਹਾ, ਤੇ ਜੇ ਤੀਸਰੀ ਜੰਗ ਦੇ ਖਤਰਨਾਕ ਹਥਿਆਰ ਚੱਲ ਗਏ ਜੋ ਖਤਰਾ ਅਨੁਭਵ ਹੋ ਰਿਹਾ ਅੱਜ ਦੇ ਨੀਤੀਵਾਨਾਂ ਨੂੰ, ਤੇ ਫਿਰ ਵੀ ਨਿਰੰਕਾਰ ਰੱਖਾ ਹੈ, ਫਿਰ ਮਨੁੱਖ ਜੰਗਲੀਆਂ ਵਾਲਾ ਜੀਵਨ ਉਹ ਪਹਿਲਾਂ ਜਿਵੇਂ ਗੁਜ਼ਾਰਦਾ ਸੀ ਉਸ ਤਰ੍ਹਾਂ ਹੀ ਗੁਜ਼ਾਰੇਗਾ। ਤੇ ਖਤਰਿਆਂ ਦੇ ਜ਼ਮਾਨੇ ਵਿੱਚ ਇੱਕ ਵਾਹਿਗੁਰੂ ਦਾ ਨਾਂ ਹੀ ਹੈ ਜਿਹੜਾ ਸਾਡੀ ਰੱਖਿਆ ਕਰਦਾ ਹੈ। ਵੀ ਜਦੋਂ ਵੇਖਿਆ ਅੰਗਰੇਜ਼ਾਂ ਦੀ ਫੌਜ ਤੇ ਸਿੰਘਾਂ ਨੂੰ ਵੀ ਖਤਰਾ ਜਾ ਪਿਆ, ਲਾ ਕੇ ਧੌਸਿਆਂ ਤੇ ਚੋਟਾਂ ਸੁਰਮੇ ਦੁਸ਼ਮਣ ਦੇ ਗਲ ਜਾ ਪਏ, ਭਲਾ ਬਾਈ ਕਿਵੇਂ ਖਤਰੇ ਦਾ ਟਾਕਰਾ ਕਰ ਲਓ। दुश्मन भी लड़ रहा सी ते एन जंग दी सिखर सी ते तेजा सिंह बेईमान बगैर किसे वजह दे अपनी फौज लेके नस पिया। उधर दुश्मन सुनिया भेजता फिर दखन की बाही बड़ी कमजोर है इधर ही हल्ला करो। जदों जरनैली फौज नूं मरवाउण वाले होण ते राखी कौण कर अंग्रेज मुड़ मुड़ के दखन की बाही उत्ते हल्ला कर रहे ने। तेजा सिंह बिना कारण फौज लेके नस पिया ते जांदा जांदा विच्चों दो बेड़ियां डूब गया, बेड़ियां दा पुल टुट गया। एक होर लोड़ा पै गया जदों नवी नवी पेटी खुले विच्चों सरों निकले रेत निकले दुआई बच गई। ओए बरूद दी थां सरों और रेत निकल रही है ते पिछले पासों तेजा सिंह नस गया, बेड़ियां दा पुल टुट गया। फौज लड़ रही सी पर लड़ाउण वाला कोई नहीं सी। ये भी एक अनोखी गल है तो जड़ियां पिछले पासे तोपां सी उन्होंने मुंह इन्ने उच्चे कीते सी क्योंकि तोपां दे जरनैल मुसलमान सी। ओ गोरियां दी फौज तो अगाह जाके गोले डिगदे सी, हर पासे बेईमाना दा बोलबाला सी। सिख फौजां लड़ रही सी बगैर जरनैल तो इधर सरदार शाम सिंह पहुंच गया। सरदार शाम सिंह ने जदों वेखे हालात उन्हें समझ लिया कि बस हुण ते शहीदी बाटा छकना है, फतेह वाले दरवाजे ते बंद हो चुके ने। इको ही चीज है शहीदी बलिदान। शायर लिखता है शाम सिंह सरदार ने रण दिखा सारा, ओदे नेत्र हो गए लाल क्यों भगदा अंगारा, ओदे मथे लाली दलक दी जिवे चढ़िया तारा, ओदा घोड़ा रोह च नचिया जिवे डलके पारा, उन्हें पिछे आउंदी फौज नूं थिता ललकारा, किथे चले खालसा करके कारा। सरदार शाम सिंह ने कहा जो दियो पिछले पासे दरिया वग रहे है, तुहाडे जरनैल गद्दारी कर गए ने, बेड़ियां दा पुल डोब गए ने, मोरले पासे दुश्मन दीआं तोपां नहीं, हुण बच के किथे जाणा है, जो दियो सदा दी साखण कढ लो म्यान चो तलवार, क्योंकि पेटियां विचों सरों ते बरूद निकल रहा, तेजा सिंह ते लाल सिंह दी गद्दारी निकल रही। आओ शहीदी बाटे छक जाइए, गुरु गोबिंद सिंह की शान नूं बुलंद कर दईए। बस इन्ना ललकारा देण दी देर सी, टुटे हुए दिलां च फिर नवे सिरों जोश आ गया। सरदार शाम सिंह ने करारा हला वैरी उत्ते इउं कर दित्ता, ਲਓ ਜੀ ਇੱਕ ਪਾਸੇ 25,000 ਫੌਜ ਤੇ 94 ਜਰਨੈਲ ਮਿਸਟਰ ਕਫ ਵਰਗੇ, ਹਰੀ ਸਮਿਥ ਵਰਗੇ, ਔਰ ਦੂਜੇ ਪਾਸੇ ਗੱਦਾਰ ਜਰਨੈਲ ਨੱਸ ਗਏ ਨੇ ਤੇ ਬੇਜਰਨੈਲੀ ਫੌਜ ਨੂੰ ਆਣ ਕੇ ਸੰਭਾਲਿਆ ਯੋਧੇ ਨੇ, ਤੇ ਤੋਪਾਂ ਵੀ ਜਵਾਬ ਦੇ ਗਈਆਂ, ਬੰਦੂਕਾਂ ਵਾਸਤੇ ਬਰੂਦ ਨਹੀਂ ਮਿਲ ਰਿਹਾ, ਤੇ ਫਿਰ ਇੱਕੋ ਹੀ ਹੁਣ ਬਾਕੀ ਚੀਜ਼ ਰਹਿ ਗਈ ਸੀ, ਤਲਵਾਰ। ਸਾਰੇ ਦਰਵਾਜ਼ੇ ਬੰਦ ਨੇ, ਇੱਕ ਸ਼ਹੀਦੀ ਵਾਲਾ ਦਰਵਾਜ਼ਾ ਹੀ ਖੁੱਲ੍ਹਾ ਹੈ, ਪੈ ਗਿਆ ਫਿਰ ਟੁੱਟ ਕੇ ਯੋਧਿਆਂ ਉੱਤੇ। ਜਦੋਂ ਵੈਰੀ ਡਿੱਠੇ ਸਾਹਮਣੇ ਟਿੱਡੀ ਦਲ ਚੜਿਆ, ਸ਼ਾਇਰ ਲਿਖਦਾ ਕਿ ਤਿਲੀਅਰ ਵਾਂਗੂ ਖਾਲਸਾ ਫੌਜਾਂ ਨੂੰ ਵੜਿਆ, ਉਹਨੇ ਟੁੱਕ ਟੁੱਕ ਲਾਈਆਂ ਢੇਰੀਆਂ, ਅੜਿਆ ਸੋ ਚੜਿਆ, ਦੇਹ ਸ਼ਿਵਾ ਪਰ ਮੋਹੇ ਦਾ ਉਸ ਕਲਮਾ ਪੜਿਆ, ਉਹਨੇ ਸਾਹਮਣੇ ਚਿੱਠਾ ਕਲਬੂਤ ਨੂੰ ਮਿੱਟੀ ਦਾ ਘੜਿਆ, ਉਹ ਵਾਹ ਵਾਹ ਯੋਧਾ ਸ਼ਾਮ ਸਿੰਘ ਰਾਣ ਅੰਦਰ ਲੜਿਆ, ਕਿਆ ਕਹਿਣੇ ਤਲਵਾਰ ਦੇ ਚੰਡੀ ਦੀ ਚੇਲੀ, ਬਈ ਕਿਆ ਕਹਿਣੇ ਤਲਵਾਰ ਦੇ ਚੰਡੀ ਦੀ ਚੇਲੀ, ਉਹ ਬਣ ਬਣ ਫਿਰਦੀ ਭਾਲ ਦੀ ਮਜਨੂੰ ਨੂੰ ਲੇਲੀ, ਉਹ ਫਿਰੇ ਜਵਾਲਾ ਜੋਸ਼ ਦੀ ਨਾਗਣ ਅਲਬੈਲੀ, ਉੱਥੇ ਯੋਧੇ ਰਣ ਵਿੱਚ ਡਿੱਗਦੇ ਜਿਵੇਂ ਡਿੱਗੇ ਗੇਲੀ, ਤੇ ਸਿਰ ਗੋਰੇ ਦਾ ਦਿਸਦਾ ਪੋਨੇ ਦੀ ਭੇਲੀ, ਆ ਚੜ ਇੰਗਲੈਂਡ ਤੋਂ ਗੋਰੇ ਤੇ ਕੱਕੇ, ਉਹ ਹਾਤਮ ਤਾਈ ਬੰਦੂਕ ਦੇ ਵਿੰਨ ਸੁੱਟਦੇ ਡੱਕੇ। ਗੋਰਿਆਂ ਨੇ ਵੀ ਫੌਜ ਨੂੰ ਬੜੀ ਨਵੀਂ ਤਰਤੀਬ ਦਿੱਤੀ ਸੀ, ਨਵੀਂ ਕਵਾਇਦ ਸਿਖਾਈ ਸੀ, ਉਹਨਾਂ ਦਾ ਮੁਕਾਬਲਾ ਵੀ ਪੰਜਾਬ ਦੀ ਫੌਜ ਨੇ ਕੀਤਾ, ਬਾਕੀ ਹਿੰਦੁਸਤਾਨ ਦੇ ਕਿਸੇ ਰਾਜੇ ਨਵਾਬ ਦੀ ਫੌਜ ਨੇ ਟਾਕਰਾ ਨਹੀਂ ਕੀਤਾ। ਤੋ ਸ਼ਾਇਰ ਲਿਖਦਾ, ਆਏ ਚੜ ਇੰਗਲੈਂਡ ਤੋਂ ਓਏ ਗੋਰੇ ਤੇ ਕੱਕੇ, ਉਹ ਹਾਤਮ ਤਾਈ ਬੰਦੂਕ ਦੇ ਵਿੰਨ ਸੁੱਟਦੇ ਟੱਕੇ, ਉਹ ਧੱਕਾ ਦੇਣ ਫਸੀਲ ਨੂੰ ਉੱਡ ਜਾਂਦੇ ਥੱਕੇ, ਉਹ ਕਰੜੇ ਵਾਂਗ ਸਟੀਲ ਦੇ ਪੈਰਾਂ ਦੇ ਪੱਕੇ, ਔਰ ਏਦਾਂ ਸ਼ੇਰ ਪੰਜਾਬੀਆਂ ਧਰਤੀ ਤੋਂ ਚੱਕੇ, ਲੰਡਨ ਰੋਂਦੀਆਂ ਗੋਰੀਆਂ ਪਿਆ ਯੂਰਪ ਤੱਕੇ। 4,000 ਕੁਰਸੀ ਸਖਣੀ ਹੋ ਗਈ, ਲੰਡਨ ਵਿੱਚ ਤਾਰਾਂ ਵੱਜ ਗਈਆਂ, ਤਾਰਾਂ ਖੜਕ ਗਈਆਂ ਇੰਗਲੈਂਡ ਤੱਕ। ਸ਼ਾਹ ਮੁਹੰਮਦ ਇੱਕ ਮੁਸਲਮਾਨ ਕਵੀ ਹੋਇਆ, ਉਹਨੇ ਬੜੀ ਕਮਾਲ ਦੀ ਗੱਲ ਲਿਖੀ ਹੈ, ਉਹ ਕਹਿੰਦਾ, ਆਈਆਂ ਪਲਟਣਾ ਬੀੜ ਕੇ ਤੋਪ ਖਾਨੇ, ਤੇ ਅੱਗੋਂ ਸਿੰਘਾਂ ਨੇ ਪਾਸੜੇ ਮੋੜ ਛੱਡੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਛੱਡੇ। ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਉਹ ਬੰਨ ਸ਼ਸਤਰੀ ਜੋੜ ਵਿਛੋੜ ਛੱਡੇ, ਸ਼ਾਹ ਮੁਹੰਮਦਾਂ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੱਬੂਆਂ ਲਹੂ ਨਚੋੜ ਛੱਡੇ। ਲੜਿਆ ਤੇ ਸਿੰਘ ਬੜਾ, ਪਰ ਆਖਰਕਾਰ ਤੋਪਾਂ ਦੇ ਮੁਕਾਬਲੇ ਤਲਵਾਰ ਕਿੰਨਾ ਚਿਰ ਤੱਕ ਸਕਦੀ ਸੀ। ਸ਼ਾਹ ਮੁਹੰਮਦ ਲਿਖਦਾ ਹੈ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਛੱਡੇ। ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਉਹ ਬੰਨ ਸ਼ਸਤਰੀ ਜੋੜ ਵਿਛੋੜ ਛੱਡੇ, ਸ਼ਾਹ ਮੁਹੰਮਦਾਂ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੱਬੂਆਂ ਲਹੂ ਨਚੋੜ ਛੱਡੇ। ਲੜਿਆ ਤੇ ਸਿੰਘ ਬੜਾ, ਪਰ ਆਖਰਕਾਰ ਤੋਪਾਂ ਦੇ ਮੁਕਾਬਲੇ ਤਲਵਾਰ ਕਿੰਨਾ ਚਿਰ ਤੱਕ ਸਕਦੀ ਸੀ। ਸ਼ਾਹ ਮੁਹੰਮਦ ਲਿਖਦਾ ਹੈ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ, ਹੱਥ ਘੋੜੇ ਆਦਮੀ ਗੋਲੀਆਂ ਨਾਲ ਡਿੱਗਣ, ਹਾਥੀ ਡਿੱਗਦੇ ਸਣੇ ਹੁਮਾਰੀਆਂ ਨੇ, ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ, ਉਹ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰ। ਜਦੋਂ ਹਾਰ ਸਾਹਮਣੇ ਵੇਖੀਏ, ਸ਼ਹੀਦੀ ਸਾਹਮਣੇ ਵੇਖੀਏ, ਸਰਦਾਰ ਸ਼ਾਮ ਸਿੰਘ ਨੇ 2-4 ਝਰੀਟਾਂ ਮਾਰੀਆਂ ਨੇ ਆਪਣੀ ਸਰਦਾਰਨੀ ਵਾਸਤੇ, ਆਪਣੇ ਖਾਸ ਮੁਸਾਹਿਬ ਨੂੰ ਕੋਲ ਸੱਦ ਕੇ ਕਿਹਾ ਹੈ ਕਿ ਜਾਓ ਇਹ ਰੁਕਾ ਮੇਰੀ ਸਰਦਾਰਨੀ ਤੇ ਸਾਨੂੰ ਦੇ ਜਾਣਾ, ਕਿਉਂਕਿ ਪਿੱਛੇ ਬੇੜੀਆਂ ਦਾ ਪੁਲ ਟੁੱਟ ਚੁੱਕਾ ਹੈ ਔਰ ਸਾਹਮਣੇ ਦੁਸ਼ਮਣ ਹੈ। ਤੋਪਾਂ ਜਵਾਬ ਦੇ ਗਈਆਂ ਨੇ, ਆਖਰਕਾਰ ਸ਼ਹੀਦੀ ਹੈ। ਸਰਦਾਰ ਆਪਣੀ ਪਤਨੀ ਨੂੰ ਚਿੱਠੀ ਲਿਖ ਕੇ ਮੁਸਾਹਿਬ ਨੂੰ ਇਉਂ ਭੇਜੇ,
ਜੰਗ ਵਿੱਚ ਪੂਰਾ ਲੱਖਾ ਹੋਇਆ ਖਤ ਨਹੀਂ।